ਸਤਨਾਮ ਵਾਹਿ ਗੁਰੂ ਜੀਓ ਏਕੋ ਏਕ ਹੈ ਸਭ ਕੋਈ ਹੋਮੈ ਗਰਵ ਵਿਆਪੈ ਅੰਤਰ ਬਾਹਰ ਏਕ ਪਛਾਣੈ ਇਉਂ ਕਰ ਮਹਿਲ ਸੰਜਾਪੈ ਪ੍ਰਭ ਨੇੜੈ ਕਰ ਦੂਰ ਨ ਜਾਣੋ ਏਕੋ ਸ੍ਰਿਸ਼ਟ ਸਬਾਈ ਏਕ ਅੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਇ ਇਸ ਕਰਤੇ ਕੋ ਕਿਉ ਗਹਿ ਰਾਖੋ ਅਪਰਿਓ ਤੁਲਿਓ ਨ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਭ ਲੋ ਮੋਹਤਾਜ ਵਿਗੁੱਤੇ ਇਬ ਤਬ ਫਿਰ ਪਛਤਾਈ ਏਕ ਸਰੇ ਵੈ ਤਾਂ ਗਤ ਮਿਤ ਪਾਵੈ ਆਵਣ ਜਾਣ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਜੀ ਲਗਾਤਾਰ ਅੰਮ੍ਰਿਤ ਵੇਲੇ ਤੋਂ ਇਸ ਅਸਥਾਨ ਤੇ ਰਾਤ ਤੱਕ ਕੀਰਤਨ ਚੱਲਦਾ ਹੈ। ਹੁਣ ਵੀ ਆਪ ਜੀ ਸਤਿਕਾਰਯੋਗ ਪੈਸੇ ਭਾਈ ਸੁਖਦੇਵ ਸਿੰਘ ਜੀ ਦੀ ਰਚਨਾ ਤੋਂ ਕੀਰਤਨ ਸਰਵਣ ਕਰ ਰਹੇ ਸੀ। ਲੜੀਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਪ੍ਰਾਰੰਭ ਹੈ। ਦੱਖਣੀ ਓਅੰਕਾਰ ਦੀ ਪਵਿੱਤਰ ਬਾਣੀ ਗੁਰਬਾਣੀ ਹੈ ਦਾ ਸਰਲੇਖ ਓਅੰਕਾਰ ਦੱਖਣੀ ਸ਼ਬਦ ਦਾ ਸੰਬੰਧ ਹੈ ਰਾਮ ਕਲੀ ਰਾਗ ਦੇ ਨਾਲ ਜਿਵੇਂ ਗੌੜੀ ਦੱਖਣੀ ਇਵੇਂ ਰਾਮ ਕਲੀ ਦੱਖਣੀ। ਗੁਰੂ ਕੇ ਕੀਰਤਨੀਏ ਵੀਰ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪਤਾ ਏ ਰਾਗ ਸੁਰ ਤਾਲ ਦਾ ਉਹਨਾਂ ਨੂੰ ਪਤਾ ਏ ਵੀ ਰਾਮ ਕਲੀ ਤੇ ਰਾਮ ਕਲੀ ਦੱਖਣੀ ਦੀਆਂ ਕਿਹੜੀਆਂ ਸੁਰਾਂ ਲਗਾਈਏ ਤੇ ਰਾਗ ਦਾ ਸਰੂਪ ਬਣਦਾ ਹੈ। ਪਰ ਆਪਾਂ ਇਸ ਪਵਿੱਤਰ ਬਾਣੀ ਵਿੱਚ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਭਈ ਇਸ ਦੱਖਣੀ ਓਅੰਕਾਰ ਦੀ ਪਵਿੱਤਰ ਬਾਣੀ ਜੋ ਹੈ ਸਰਲੇਖ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਹੈ ਜਿਹੜੇ ਜਗਤ ਨੂੰ ਉਪਦੇਸ਼ ਕਰਨ ਵਾਲੇ ਹਨ ਉਹਨਾਂ ਨੂੰ ਮੁੱਖ ਤੌਰ ਤੇ ਹੁੰਦਾ ਤੇ ਗੁਰੂ ਦਾ ਉਪਦੇਸ਼ ਸਾਰੀ ਸ੍ਰਿਸ਼ਟੀ ਲਈ ਹੈ। ਪਰ ਜੋ ਇਸ ਦੇ ਅੰਦਰ ਮੁੱਖ ਤੁਰਾ ਵਿਸ਼ਾ ਹੈ ਉਹ ਹੈ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਜੋ ਪੜਾਰ ਹੈ ਪੜਾਉਣ ਵਾਲੇ ਦਾ ਜੇਕਰ ਅੰਦਰ ਠੀਕ ਏ ਤੇ ਉਹ ਵਿਦਿਆਰਥੀਆਂ ਨੂੰ ਉਪਜ ਵਿਦਿਆ ਪੜਾਏਗਾ। ਜਿਵੇਂ ਕੱਲ ਦਾ ਬਚਨ ਸੀ ਸਾਧ ਸੰਗਤ ਭਈ ਇੱਕ ਦਵੈਸ਼ ਦਾ ਰੂਪ ਹੋਣ ਕਾਰਨ ਆਦਮੀ ਦੇ ਅੰਦਰੋਂ ਪਰਮੇਸ਼ਰ ਵਿਸਰਦਾ ਏ ਪਰਮੇਸ਼ਰ ਦਾ ਦੀਦਾਰ ਨਹੀਂ ਹੁੰਦਾ। ਅੱਜ ਕੱਲ੍ਹ ਲੜੀ ਪਾਰ ਦੋ ਪੌੜੀਆਂ ਪੰਜਵੀਂ ਤੇ ਛੇਵੀਂ ਦੋਨਾਂ ਦੇ ਅੰਦਰ ਗਰੀਬ ਅਨੁਵਾਦ ਪਿਤਾ ਜੀ ਦਾ ਕੀ ਉਪਦੇਸ਼ ਪ੍ਰਾਰੰਭ ਕਰਾਂ ਆਪ ਜੀ ਕਰੋ ਕਿਰਪਾ ਇਕਾਗਰਤਾ ਨਾਲ ਸਤਿਗੁਰੂ ਜੀ ਦੇ ਸ਼ਬਦ ਦਾ ਧਿਆਨ ਕਰਦੇ ਹੋਏ ਰਸਨਾ ਕਰੋ ਪਵਿੱਤਰ ਅਦਬ ਨਾਲ ਆਖੋ ਜੀ ਸਤਨਾਮ ਸ੍ਰੀ। ਅੱਜ ਮੇਰੇ ਸਾਹਿਬ ਆਖਦੇ ਨੇ ਭਈ ਸਾਰਾ ਜਗਤ ਇਹ ਗੱਲ ਆਖਦਾ ਹੈ ਭਈ ਇੱਕੋ ਹੀ ਰੱਬ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੇ ਅੰਦਰ ਵੀ ਬੈਠਾ ਏ ਬਾਹਰ ਵੀ ਉਹਦਾ ਹੁਕਮ ਚੱਲਦਾ ਏ ਉਸੇ ਇੱਕ ਦੇ ਹੀ ਸਾਰੇ ਜੀਵ ਪੈਦਾ ਕੀਤੇ ਹੋਏ ਨੇ। ਅਸੀਂ ਵੀ ਆਖਦੇ ਹਾਂ ਭਈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ। ਉਹ ਮੰਨਦੇ ਭਈ ਇੱਕੋ ਹੀ ਵਾਹਿਗੁਰੂ ਦੀ ਜੋਤ ਤੋਂ ਸਾਰੇ ਜੀਵ ਪੈਦਾ ਹੋਏ ਨੇ। ਸਾਨੂੰ ਤਾਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦਿਆਂ ਸਭ ਤੋਂ ਪਹਿਲਾਂ ਅੱਖਰ ਹੀ ਇਹ ਪੜ੍ਹਾਇਆ ਹੈ ਭਈ ਇੱਕ ਓਅੰਕਾਰ ਭਈ ਵਾਹਿਗੁਰੂ ਇੱਕ ਕਹਿ, ਉਸੇ ਦਾ ਸਾਰਾ ਵਿਸਤਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਅੰਦਰ। ਪਰ ਅੱਜ ਸਵਾਲ ਕੁਝ ਹੋਰ ਸਤਿਗੁਰੂ ਜੀ ਪੈਦਾ ਕਰ ਰਹੇ ਹਨ। ਕਹਿਣ ਲੱਗੇ, ਕਹਿਣ ਨੂੰ ਤਾਂ ਸਾਰਾ ਜਗਤ ਕਹਿੰਦਾ ਹੈ ਕਿ ਇੱਕੋ ਹੀ ਵਾਹਿਗੁਰੂ ਹੈ, ਪਰ ਇੱਕ ਵਾਹਿਗੁਰੂ ਦੀ ਪਹਿਚਾਣ ਨਹੀਂ ਜੇ ਹਰ ਆਦਮੀ ਕਰਦਾ। ਉਹ ਕੋਈ ਵਿਰਲਾ ਕਰੋੜਾਂ ਚੋਂ ਇੱਕ ਆਦਿ ਜਿਹੜਾ ਜਗਤ ਵਿੱਚੋਂ ਇੱਕ ਵਾਹਿਗੁਰੂ ਨੂੰ ਤੱਕਦਾ ਹੋਵੇ, ਜਿਹਨੂੰ ਇਹ ਸਮਝ ਪੈ ਜੇ ਕਿ ਸੱਚੀ ਮੁੱਚੀ ਇੱਕੋ ਹੀ ਨਿਰੰਕਾਰ ਦੀ ਇਹ ਰਚਨਾ ਏ। ਗੱਲਾਂ ਨਾਲ ਤਾਂ ਜਗਤ ਦੇ ਲੱਖਾਂ ਲੋਕ ਇਹ ਗੱਲ ਕਹਿਣਗੇ ਕਿ ਇੱਕੋ ਹੀ ਵਾਹਿਗੁਰੂ ਹੈ ਜੀ, ਉਹਦੀ ਰਚਨਾ ਏ। ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਗੋਰੇ ਕਾਲੇ ਸਭਨਾਂ ਦੇ ਅੰਦਰ ਇੱਕੋ ਦਾ ਵਾਸਾ ਹੈ, ਇੱਕੋ ਨੂੰ ਪੈਦਾ ਕੀਤਾ, ਇੱਕੋ ਨੇ ਪੈਦਾ ਕੀਤਾ ਏ। ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਇੱਕੋ ਏਕ ਹੈ ਸਭ ਕੋਈ। ਇਹ ਕਹਿ ਤਾਂ ਸਾਰੇ ਰਹੇ ਕਾਰਨ, ਪਰ ਇਸ ਗੱਲ ਨੂੰ ਅਮਲੀ ਜੀਵਨ ਵਿੱਚ ਸਾਰਥ ਨਹੀਂ ਲਿਆ ਰਹੇ। ਗੁਰੂ ਸਵਾਰਿਓ, ਅਮਲੀ ਜੀਵਨ ਵਿੱਚ ਇਸ ਗੱਲ ਨੂੰ ਲਿਆਉਣਾ ਪਵੇ, ਸੱਚੀ ਮੁੱਚੀ ਇੱਕ ਨਜ਼ਰ ਆਵੇ ਗੁਰੂ ਸਵਾਰਿਓ, ਉਹਦੇ ਅੰਦਰ ਇੱਕ ਚੀਜ਼ ਰੁਕਾਵਟ ਪਾਉਂਦੀ ਹੈ। ਉਹ ਚੀਜ਼ ਛੋਟੀ ਨਹੀਂ, ਬਹੁਤ ਵੱਡੀ। ਕੱਲ ਉਸ ਨੂੰ ਦਵੈਸ਼ ਨਾਲ ਮਿਲਾ ਕੇ ਕਿਆ ਸਾਨੀ, ਅੱਜ ਕੱਲੇ ਦਾ ਜ਼ਿਕਰ ਕੀਤਾ ਹੈ। ਉਹ ਕਹਿ ਹਉਮੈ ਗਰਭ ਵਿਆਪੈ, ਹਉਮੈ ਅਹੰਕਾਰ ਬਸ ਇਹ ਵਿਆਪ ਰਹੀ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਅਹੰਕਾਰ ਹੈ, ਉਹਨਾਂ ਚਿਰ ਗੁਰੂ ਕੇ ਪਿਆਰਿਓ ਉਹ ਅੱਖ ਮੇਲ ਹੀ ਨਹੀਂ ਸਕਦੀ ਜਿਹਦੇ ਨਾਲ ਇੱਕ ਵਾਹਿਗੁਰੂ ਆਪ ਨਜ਼ਰ ਆਵੇ, ਉਹ ਅੰਦਰੋਂ ਨਜ਼ਰ ਆਵੇ ਜਾਂ ਬਾਹਰੋਂ ਨਜ਼ਰ ਆਵੇ ਜਾਂ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਨਜ਼ਰ ਆਵੇ। ਕਹਿਣ ਲੱਗੇ, ਜਿੰਨਾ ਚਿਰ ਹਉਮੈ ਅਹੰਕਾਰ ਵਿਆਪ ਰਿਹਾ ਏ, ਉਹਨਾਂ ਚਿਰ ਉਹ ਅੱਖ ਹੀ ਨਹੀਂ ਮਿਲਣੀ ਤੇ ਉਹਨੇ ਨਜ਼ਰ ਕੀ ਆਉਣਾ। ਤੇ ਇਹਦਾ ਮਤਲਬ ਪਹਿਲਾਂ ਇਲਾਜ ਤਾਂ ਸਾਨੂੰ ਹਉਮੈ ਦਾ ਕਰਨਾ ਪਵੇਗਾ, ਅਹੰਕਾਰ ਦਾ ਕਰਨਾ ਪਵੇਗਾ। ਜੇ ਇੱਕ ਨੂੰ ਵੇਖਣਾ ਏ ਤਾਂ, ਜੇ ਇੱਕ ਨਾਲ ਜੁੜਨਾ ਏ, ਜੇ ਇੱਕ ਮੇਕ ਹੋਣਾ ਕਹਿ, ਜੇ ਇੱਕ ਤੋਂ ਸੁੱਖ ਲੈਣਾ ਕਹਿ, ਤਾਂ ਕੇਵਲ ਇਲਾਜ ਕੀਤਾ ਜਾਵੇ ਇਹਦਾ। ਤੁਸੀਂ ਵੇਖੋਗੇ ਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਸ ਹਉਮੈ ਨੂੰ ਖਤਮ ਕਰਨ ਲਈ ਹਜ਼ਾਰਾਂ ਕੀ ਢੰਗ ਤਰੀਕੇ ਵਰਤ ਕੇ ਦੱਸਦੇ ਹਨ ਭਈ ਤਕੜੇ ਹੋ ਕੇ ਹਉਮੈ ਨੂੰ ਮੁਕਾ ਲਓ, ਉਂਡਾ ਉਲਟੇ। ਜਿੰਨਾ ਹਉਮੈ ਨੂੰ ਮੁਕਾਉਣ ਲਈ ਸਤਿਗੁਰੂ ਆਖਦੇ ਨੇ, ਓਨੀ ਹਉਮੈ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜਿਹੜੇ ਲੋਕ ਧਰਮ ਦੀ ਦੁਨੀਆਂ ਵਿੱਚ ਨੇ ਉਹਨਾਂ ਵਿੱਚ ਤਾਂ ਹਉਮੈ ਹੈ ਹੀ ਹੈ, ਧਰਮ ਕਮਾ ਕੇ ਵੀ ਇਹ ਹਉਮੈ ਖਹਿੜਾ ਨਹੀਂ ਛੱਡਦੀ, ਫਿਰ ਆਦਮੀ ਕਿੱਥੇ ਜਾਵੇ? ਸਤ ਸੰਗਤ, ਫਿਰ ਕੀ ਇਹਦਾ ਇਲਾਜ ਕੀਤਾ ਜਾਵੇ? ਸਤਿਗੁਰੂ ਜੀ ਦੇ ਪਰਮ ਪਿਆਰੇ ਸੇਵਕ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਏ। ਅੱਜ ਵੀ ਤੁਸੀਂ ਵੇਖੋਗੇ, ਦੋ ਬੰਦ ਨੇ ਨਾ, ਪਹਿਲੀ ਪੰਕਤੀ ਵਿੱਚ ਕਹਿ ਬਿਮਾਰੀ ਦਾ ਦੱਸਿਆ ਨੇ ਵੀ ਰੋਗ ਕੀ ਲੱਗਾ ਸਾਨੂੰ, ਵੀ ਇੱਕ ਨਜ਼ਰ ਕਿਉਂ ਨਹੀਂ ਆਉਂਦਾ, ਤੇ ਦੂਸਰੀ ਪੌੜੀ ਦੇ ਅੰਤਲੀ ਪੰਕਤੀ ਵਿੱਚ ਇਲਾਜ ਦੱਸਿਆ ਨੇ, ਇਹਦਾ ਇਲਾਜ ਕੀ ਹੈ? ਰੋਗ ਵੀ ਦੱਸਣਾ, ਇਲਾਜ ਵੀ ਦੱਸਣਾ, ਬਿਮਾਰੀ ਵੀ ਦੱਸਣੀ, ਉਹਦਾ ਗੁਰੂ ਤੇ ਪਿਆਰੂ ਢੰਗ ਵੀ ਦੱਸਣਾ ਦੂਰ ਕਰਨ ਦਾ, ਦਵਾਈ ਦਾ। ਉਹ ਕਹਿ ਏਕ ਸਰੀ ਪੇ ਤਾਂ ਗਤ ਮਿਤ ਭਾਵ ਹੈ। ਪਹਿਲਾ ਇਹ ਏਕੋ ਏਕ ਕਹੇ ਸਭ ਕੋਈ ਹਉਮੈ ਗਰਭ ਵਿਆਪੇ, ਇੱਥੇ ਬਚਨ ਏਕ ਸਰੀ ਪੇ ਤਾਂ ਗਤ ਮਿਤ ਭਾਵ ਹੈ। ਇੱਕ ਦਾ ਸਿਮਰਨ ਕਰਨ ਨਾਲ ਕੀ ਪਿਆਰਿਓ ਇਹਨੇ ਦੂਰ ਖੋਣਾ ਹੈ, ਹੋਰ ਕੋਈ ਤਰੀਕਾ ਹੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਵਾਹਿਗੁਰੂ ਗੁਰ ਮੰਤਰ ਕਹਿ ਜਪ ਹੋਮੇ ਕੋਈ ਹੋਮੇ ਖਤਮ ਹੋਏਗੀ ਇਹਦਾ ਵਾਹਿਗੁਰੂ ਦੇ ਸਿਮਰਨ ਦਾ ਜਾਪ ਕਰ ਕਰਕੇ ਬਾਰ ਬਾਰ। ਹੁਣ ਦੇਖੋ ਨਾ ਭੱਟਾ ਨੇ ਬਹੁਤ ਪਿਆਰਾ ਬਚਨ ਕਿਹਾ ਹੈ, ਕਹਿੰਦੇ ਜਦੋਂ ਗੁਰੂ ਅਮਰਦਾਸ ਪਿਤਾ ਜੀ ਆਏ ਨਾ ਗੁਰੂ ਅੰਗਦ ਪਿਤਾ ਦੇ ਚਰਨਾਂ ਅੰਦਰ, ਹੋਰ ਵੀ ਬਥੇਰੇ ਸਿੱਖ ਸੇਵਕ ਆਏ ਕਨ, ਪਰ ਉਹ ਆ ਰਹੇ ਨੇ ਸੇਵਾ ਕਲਪਨਾ ਕਾਲ ਦੇ ਪਏ ਨੇ, ਪਰ ਜਦੋਂ ਗੁਰੂ ਅਮਰਦਾਸ ਪਿਤਾ ਜੀ ਨੇ ਸੇਵਾ ਨਿਭਾਣੀ ਸ਼ੁਰੂ ਕੀਤੀ ਉਹਨਾਂ ਦੇ ਅੰਦਰ ਕੀ ਗੁਰੂ ਕੀ ਕਲਾ ਵਰਤੀ ਹੈ। ਭੱਟਾ ਨੇ ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣਾ ਅੰਦਰ ਦਿਖਾਇਆ, ਭੱਟਾ ਨੇ ਉਹਨੂੰ ਬਿਆਨ ਕੀਤਾ ਏ। ਭੱਟ ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ ਇੱਕ, ਅਸੀਂ ਤਾਂ ਕੇਵਲ ਕਹਿੰਦੇ ਹਾਂ ਨਾ, ਉਹ ਸਾਧ ਸੰਗਤ ਉਹਨਾਂ ਦੇ ਜੀਵਨ ਦੇ ਅੰਦਰ ਕੀ ਕੁਝ ਵਾਪਰਿਆ, ਬਸ ਇੱਕ ਦੋ ਪ੍ਰਮਾਣ ਦੇਖ ਕੇ ਮੈਂ ਇਸ ਗੱਲ ਨੂੰ ਜਰਾ ਅੱਗੇ ਤੋਰਦਿਆਂ ਸਮਝਣ ਲਈ। ਭੱਟ ਕਹਿੰਦੇ ਤੈ ਪੜਿਓ ਇੱਕ ਮਨ ਧਰਿਓ ਇੱਕ, ਤਦ ਇੱਕ ਪਛਾਣਿਓ ਨੈਣ ਬੈਣ ਕੋਈ ਇੱਕ ਇੱਕ ਦੋ ਠਾਈ ਨਾ ਜਾਣਿਓ। ਸਤਿਗੁਰੂ ਜੀ ਜੇ ਪੜ੍ਹਦੇ ਨੇ ਤੇ ਇੱਕ ਨੋ, ਜੇ ਮਨ ਵਿੱਚ ਧਰਦੇ ਨੇ ਤੇ ਇੱਕ ਵਾਹਿਗੁਰੂ ਨੋ, ਦੂਸਰੀ ਕੋਈ ਥਾਂ ਹੀ ਨਹੀਂ। ਜੇ ਨੈਣਾਂ ਨਾਲ ਤੱਕਦੇ ਤੇ ਇੱਕ ਨੋ, ਜੇ ਬਚਨਾਂ ਨਾਲ ਬੋਲਦੇ ਤੇ ਇੱਕ ਨੋ, ਸਾਧ ਸੰਗਤ ਸੁਪਨ ਇੱਕ ਪ੍ਰਤੱਖ ਇੱਕ ਇੱਕਸ ਮੈਂ ਲੀਣੋ, ਸੌਂਦੇ ਤੇ ਸੁਪਨਾ ਵੀ ਇੱਕ ਵਾਹਿਗੁਰੂ ਦਾ ਲੈਂਦੇ ਨੇ, ਜਾਗਦੇ ਤੇ ਇੱਕ ਵਾਹਿਗੁਰੂ ਨੂੰ ਵੇਖਦੇ ਤੇ ਜਪਦੇ ਨੇ, ਇੱਕ ਵਿੱਚ ਲੀਨ ਹੋ ਰਹੇ ਨੇ। ਤੀਸ ਇੱਕ ਅਰ ਪੰਜ ਸਿੱਧ ਪੈਤੀਸ ਨ ਕੀਣੋ, ਮੈਂ ਤਾਂ ਬੇਨਤੀ ਕਰ ਰਿਹਾ ਤਾਂ ਦੇਖੋ ਕਹਿਣਾ ਸੌਖਾ ਏ, ਅਸੀਂ ਵੀ ਰਲ ਕੇ ਕਹਿੰਦੇ ਹਾਂ ਵੀ ਕੋਈ ਵਾਹਿਗੁਰੂ ਜੀ ਸਾਰਿਆਂ ਚ ਇਹਦੇ ਨਾਲ ਕੁਝ ਨਹੀਂ ਹੋਣਾ। ਹਾਂ ਨਫ਼ਰਤ ਕਟੇਗੀ, ਆਪਣਾ ਅੰਦਰ ਪਿਆਰ ਨਾਲ ਭਰੇਗਾ ਕੁਝ, ਪਰ ਇਹਦੇ ਨਾਲ ਉਹਦਾ ਦੀਦਾਰ ਨਹੀਂ ਕੋਈ ਜੁੜ ਨਹੀਂ ਸਕਦੇ। ਜੁੜਨ ਦੀ ਤੇ ਤੱਕਣ ਦੀ ਕਹਾਣੀ ਇਸ ਤੋਂ ਅਗਲੀ ਹੈ। ਗੁਰੂ ਸਵਾਰਿਓ ਆਹ ਜਿਹੜਾ ਭੱਟਾ ਨੇ ਬਚਨ ਕਿਹਾ ਏ, ਜਿਵੇਂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਅੰਦਰ ਜਦੋਂ ਅਜੇ ਸੇਵਕ ਸਨ, ਬਾਬਾ ਅਮਰਦਾਸ ਦੇ ਰੂਪ ਦੇ ਅੰਦਰ ਸਨ, ਉਦੋਂ ਹੀ ਕਲਾ ਜਿਹੜੀ ਵਰਤੀ ਉਹ ਦਰਸਾ ਦਿੱਤੀ ਨੇ ਕਿ ਜਦੋਂ ਆਪ ਪਰਮੇਸ਼ਰ ਬਣ ਗਏ ਉਦੋਂ ਤਾਂ ਫੈਣ ਇੱਕ। ਕਹਿੰਦੇ ਜਿਹੜੇ ਆ 30 ਨੇ ਨਾ ਦਿਨ ਮਹੀਨੇ ਦੇ 35 ਅੱਖਰ ਨੇ, ਮੇਰੇ ਗੁਰੂ ਅਮਰਦਾਸ ਪਿਤਾ ਜੀ ਨੂੰ ਨਾ ਅੱਖਰ ਨਜ਼ਰ ਆਉਂਦੇ ਨੇ, ਨਾ 30 ਦਿਨ ਨਜ਼ਰ ਆਉਂਦੇ ਨੇ, ਨਾ ਸਤਿਗੁਰੂ ਜੀ ਨੂੰ ਸੁਪਨੇ ਚ ਕੋਈ ਦੂਜਾ ਨਜ਼ਰ ਆਵੇ, ਨਾ ਜਾਗਦਿਆਂ ਅੰਦਰ ਦੀ ਬਿਰਤੀ ਤੇ ਸੋਚ ਇਹੋ ਜਿਹੇ ਤਲ ਤੇ ਪਹੁੰਚਦੀ, ਇੱਕ ਹੀ ਇੱਕ ਨਜ਼ਰ ਆਇਆ ਹੈ। ਗੁਰੂ ਕੇ ਪਿਆਰਿਓ ਇੱਕੋ ਜੇ ਲੱਖ ਲੱਖੋ ਅਲੱਖ ਕਹਿ, ਸਾਧ ਸੰਗਤ ਜਿਹੜਾ ਵਾਹਿਗੁਰੂ ਨਹੀਂ ਨਾ ਲੱਖਿਆ ਜਾ ਸਕਦਾ, ਉਹ ਵੀ ਗੁਰੂ ਅਮਰਦਾਸ ਪਿਤਾ ਜੀ ਨੇ ਵੇਖ ਲਿਆ ਹੈ, ਕਿਉਂਕਿ ਕਹੀ ਇੱਕ ਦੂਜਾ ਕੋਈ ਅੰਦਰ ਰਹਿ ਨਹੀਂ ਗਿਆ। ਹੁਣ ਜਦੋਂ ਕੋਈ ਦੂਜਾ ਅੰਦਰ ਨਹੀਂ ਰਹੇਗਾ ਉਦੋਂ ਸਾਧ ਸੰਗਤ ਇੱਕ ਦਾ ਅੰਦਰ ਵਾਸਾ ਹੁੰਦਾ ਏ। ਇਹ ਹੁਣ ਕੰਮ ਕੋਈ ਸੌਖਾ ਨੇ, ਸਾਹਿਬ ਦਾ ਤਾਂ ਬਚਨ ਬੜਾ ਸੌਖਾ ਏ, ਪਰ ਖੁਦ ਹੀ ਮਿਟੇ ਜਦੋਂ ਹੀ ਅਹੰਕਾਰ ਮਿਟੇਗਾ, ਖੁਦ ਹੀ ਮਿੱਟੀ ਤਦ ਸੁਖ ਪਏ, ਉਸੇ ਵਕਤ ਸੁਖੀ ਹੋ ਗਏ ਮਨ ਤਨ ਪਏ ਅਰੋਗ, ਮਨ ਤੇ ਤਨ ਦੇ ਰੋਹ ਕੱਟੇ ਗਏ। ਕਹਿਣ ਲੱਗੇ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ ਹੈ ਜੋਗ, ਉਹ ਨਜ਼ਰ ਆ ਗਿਆ ਜਿਹਦੀ ਉਸਤਤ ਸਾਰਾ ਜਗਤ ਜਮਾਨਾ ਸੰਸਾਰ ਪਿਆ ਕਰਦਾ ਏ। ਹੋਇਆ ਕੀ ਸਾਧ ਸੰਗ, ਸਤਿਗੁਰੂ ਜੀ ਜਿਨ੍ਹਾਂ ਰਾਹਾਂ ਤੇ ਤੋਰ ਕੇ ਘੁੰਮੇ ਸਾਡੀ ਮੁਕਾਣਾ ਚਾਹੁੰਦੇ ਨੇ, ਸਾਡਾ ਮਨ ਉਹ ਗੱਲ ਸੁਣਦਾ ਹੀ ਨਹੀਂ, ਉਸ ਗੱਲ ਨੂੰ ਆਲੇ ਦੁਆਲੇ ਇਹ ਟਾਲ ਜਾਏਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਉਹਨਾਂ ਨੇ ਨਾ ਆਪਣੀ ਰਚਨਾ ਦੇ ਅੰਦਰ ਇੱਕ ਜਗ੍ਹਾ ਤੇ ਇਸ ਅੱਖ ਬਾਰੇ ਗੱਲ ਕੀਤੀ ਹੈ। ਕਹਿਣ ਲੱਗੇ ਸੱਜਣਾ ਉਹ ਅੱਖ ਪੈਦਾ ਕਰ ਕੇ ਇੱਕ ਤੈਨੂੰ ਨਜ਼ਰ ਆਵੇ, ਦੂਜਾ ਕੋ ਰਹੀ ਨਾ, ਤੇਰੀ ਜ਼ਿੰਦਗੀ ਚ ਸੁੱਖ ਹੀ ਸੁੱਖ ਭਰ ਜਾਏਗਾ। ਤੂੰ ਇਸ ਕਰਕੇ ਨਾ ਜੇ ਇੱਕ ਨਾਲ ਜੁੜਨਾ ਹੀ ਨਾ ਤੇ ਉੱਚੇ ਰੱਬ ਵੱਲ ਵੇਖਿਆ ਕਰ, ਸਾਡੀ ਆਦਤ ਤੇ ਨਾ ਅਸੀਂ ਨੀਵੇਂ ਪਾਸੇ ਵੱਲ ਦੇਖਦੇ ਹਾਂ। ਨੀਵੀਂ ਸੋਚ ਤੇ ਉੱਚੀ ਦਾ ਫਰਕ ਮਤਲਬ ਇਹ ਹੁੰਦਾ ਏ, ਅਸੀਂ ਵੇਖਾਂਗੇ ਜੋ ਕੁਛ ਸਾਨੂੰ ਨਹੀਂ ਮਿਲਿਆ ਉਹਨੂੰ ਬਾਰ ਬਾਰ ਯਾਦ ਕਰਾਂਗੇ, ਜਿਹੜਾ ਕੁਛ ਸਾਡੇ ਜੀਵਨ ਚ ਦੁਖਾਂਤ ਵਾਪਰੇ ਨੇ, ਮਾੜੀਆਂ ਘਟਨਾ ਹੋ ਗਈਆਂ ਜਿਹੜੀ ਸਾਨੂੰ ਚੰਗੀਆਂ ਨੇ ਲੱਗੀਆਂ, ਉਹਨਾਂ ਦਾ ਗਿਲਾ ਕਰਾਂਗੇ। ਲੈ ਮੇਰੇ ਨਾਲ ਰੱਬ ਨੇ ਚੰਗਾ ਨਹੀਂ ਕੀਤਾ, ਮੈਂ ਕੀ ਰੱਬ ਦਾ ਵਿਗਾੜਿਆ ਸੀ, ਮੈਂ ਕੀ ਰੱਬ ਦਾ ਭਲਾ ਬੁਰਾ ਕੀਤਾ ਸੀ, ਉਹਨੇ ਮੇਰੇ ਨਾਲ ਇੰਨਾ ਧੱਕਾ ਕੀਤਾ ਏ। ਭਲਾ ਸੋਚੇ ਇਮਾਨਦਾਰ ਨਾਲ ਆਦਮੀ ਸਾਧ ਸੰਗ, ਜੋ ਕੁਝ ਮਿਲਿਆ ਉਹਨਾਂ ਬਾਰੇ ਤਾਂ ਕਦੇ ਨਹੀਂ ਕਿਹਾ ਤੇਰਾ ਸ਼ੁਕਰ ਏ, ਤੂੰ ਇੰਨਾ ਕੁਝ ਬਗੈਰ ਮੰਗਿਆ ਦਿੱਤਾ, ਪਰ ਜੋ ਨਹੀਂ ਮਿਲਿਆ ਉਹਦੇ ਗਿਲੇ ਤੇ ਸ਼ਿਕਵਿਆਂ ਦੀ ਭਾਵੇਂ ਉਹ ਦੋ ਹੋਣ ਚਾਰ ਹੀ ਘਟਨਾ ਹੋਣ, ਉਹਨਾਂ ਨੂੰ ਜ਼ਿੰਦਗੀ ਭਰ ਯਾਦ ਕਰਨਾ, ਤੇ ਜੋ ਮਿਲਿਆ ਏ ਅਣਗਿਣਤ ਉਹਨੂੰ ਯਾਦ ਨਾ ਕਰਨਾ। ਇਹਨੂੰ ਕਹਿੰਦੇ ਨੀਵੇਂ ਪਾਸੇ ਵੱਲ ਤੱਕਣਾ ਤੇ ਉੱਚੇ ਪਾਸੇ ਵੱਲ ਨਾ ਤੱਕਣਾ। ਜਿਹੜੇ ਉੱਚੇ ਪਾਸੇ ਵੱਲ ਤੱਕਦੇ ਨੇ ਨਾ, ਯਾਦ ਰੱਖਣਾ ਉਹ ਕੇਵਲ ਉਹਨਾਂ ਨੂੰ ਯਾਦ ਕਰਦੇ ਜੋ ਮਿਲਿਆ ਹੈ। ਜੋ ਨਹੀਂ ਨਾ ਮਿਲਿਆ ਉਹਦਾ ਇੱਕੋ ਕਾਰਨ ਹੈ, ਉਹਦੇ ਅਸੀਂ ਯੋਗ ਨਹੀਂ ਸਾਂ। ਸਾਧ ਸੰਗਤ, ਜੇ ਉਹਨੇ ਖੋਇਆ ਹੈ ਸਾਡੇ ਕੋਲੋਂ ਤੇ ਜ਼ਰੂਰ ਸਾਡੀ ਕੋਈ ਕਮਜ਼ੋਰੀ ਹੈ। ਕਈ ਵਾਰ ਨਾ ਇੱਕ ਬਚਨ ਅਸੀਂ ਕਹਿੰਦੇ ਹਾਂ, ਰੱਬ ਕੋਲੇ ਸਾਨੂੰ ਕਿਹੜੇ ਕਰਮ ਦੀ ਸਜ਼ਾ ਦੇ ਰਿਹਾ ਹੈ। ਰੱਬ ਮੇਰਾ ਵਾਹਿਗੁਰੂ ਸਜ਼ਾ ਨਹੀਂ ਕਦੇ ਕਿਸੇ ਨੂੰ ਦਿੰਦਾ, ਉਹਦਾ ਸੁਭਾਅ ਹੀ ਨਹੀਂ ਹੈ, ਉਹ ਤਾਂ ਮੌਕੇ ਦਿੰਦਾ ਹੈ। ਤੁਸੀਂ ਵੇਖੋਗੇ ਨਾ, ਜਦੋਂ ਕੋਈ ਦੂਸਰਾ ਬੰਦਾ ਪਾਪ ਕਰੇ ਉਦੋਂ ਸਾਡੇ ਖਿਆਲ ਹੋਰ ਕੁਝ ਹੁੰਦੇ ਨੇ, ਅਸੀਂ ਚਾਹੁੰਦੇ ਹਾਂ ਰੱਬ ਨਿਆਂ ਕਰੇ ਤੇ ਉਹਦਾ ਬੇਟਾ ਗਰਕ ਹੋ ਜਾਵੇ, ਜਿੰਨੀ ਛੇਤੀ ਹੋ ਜਾਵੇ ਉਹਦਾ ਨੁਕਸਾਨ ਹੋਵੇ, ਇਹ ਚਾਹੁੰਦੇ ਹਾਂ। ਪਰ ਜਦੋਂ ਕੋਈ ਬਿਲਕੁਲ ਗਲਤੀ ਸਾਡੇ ਕੋਲ ਹੋਵੇ ਤੇ ਅਸੀਂ ਕਹਿੰਦੇ ਹਾਂ ਰੱਬਾ ਮਾਫ਼ ਕਰੀ, ਤੂੰ ਇੰਨੇ ਇੰਨੇ ਵੱਡੇ ਪਾਪੀਆਂ ਨੂੰ ਬਖਸ਼ ਦਿੱਤਾ ਤੇ ਮੈਨੂੰ ਨੀ ਤੂੰ ਬਖਸ਼ੇਗਾ, ਇਹਦਾ ਮਤਲਬ ਅਸੀਂ ਆਪ ਹੀ ਸਾਡੀ ਸੋਚਣੀ ਗਲਤ ਹੈ। ਕੋਈ ਕੰਮ ਦੂਜਾ ਕਰੇ ਤੇ ਕਹਾਂਗੇ ਉਹਨੂੰ ਰੱਬਾ ਸਜ਼ਾ ਦੇ, ਆਪ ਕਰੀਏ ਤੇ ਆਖਾਂਗੇ ਸਾਨੂੰ ਮਾਫ਼ੀ ਦੇ, ਸਗੋਂ ਦਲੀਲ ਦੇਵਾਂਗੇ ਏਡੇ ਏਡੇ ਵੱਡੇ ਪਾਪੀ ਬਖਸ਼ੇਗੇ ਤੇ ਮੈਂ ਨੀ ਬਖਸ਼ਿਆ ਜਾ ਸਕਦਾ, ਮੈਨੂੰ ਵੀ ਤੂੰ ਬਖਸ਼। ਸਾਧ ਸੰਗ ਬੇਨਤੀ ਕਰਾਂ, ਨਿਰੰਕਾਰ ਸਜ਼ਾ ਇੰਜ ਦਿੰਦਾ, ਉਹ ਤੇ ਕਰਦਾ ਪਿਆਰ। ਸਾਡੇ ਕੋਲੋਂ ਕਰਮ ਗਲਤ ਹੁੰਦੇ ਨੇ, ਵਾਹਿਗੁਰੂ ਅਸੀਂ ਚਾਹੁੰਦੇ ਨਾ ਛੇਤੀ ਨਾਲ ਸਜ਼ਾ ਦੇਵੇ ਦੂਜੇ ਨੂੰ, ਦੂਜੇ ਬਾਰੇ ਗੱਲ ਕਹਿੰਦੇ ਆਪਣੇ ਲਈ ਨੇ, ਪਰ ਵਾਹਿਗੁਰੂ ਉਹਨੂੰ ਸਜ਼ਾ ਕਿਉਂ ਨਹੀਂ ਦਿੰਦਾ। ਸਾਡੇ ਸਾਹਮਣੇ ਬੰਦੇ ਪਾਪ ਕਰਦੇ ਨੇ, ਪਤਾ ਵੀ ਲੱਗਦਾ, ਧੱਕੇ ਕਰ ਰਹੇ ਕਾਨ, ਖੋਆ ਖਾਈ ਕਰ ਰਹੇ ਕਾਨ, ਵਧੀਕੀਆਂ ਹੋ ਰਹੀਆਂ ਨੇ, ਪਰ ਰੱਬ ਅਜੇ ਵੀ ਉਹਨੂੰ ਮੌਕਾ ਦਿੰਦਾ, ਉਹਨੂੰ ਸਜ਼ਾ ਨਹੀਂ ਦਿੰਦਾ। ਉਹਦਾ ਕਾਰਨ ਵਾਹਿਗੁਰੂ ਉਹਨੂੰ ਮੌਕਾ ਦਿੰਦਾ ਸ਼ਾਇਦ ਉਹ ਸੁਧਰ ਜਾਵੇ, ਨਹੀਂ ਸੁਧਰਦਾ ਉਸ ਕੰਮ ਨੂੰ ਲੰਬਾ ਕਰਕੇ ਫੇਰ ਜਨਮ ਦਿੰਦਾ ਹੈ, ਫੇਰ ਨਹੀਂ ਉਹ ਸੁਧਰਦਾ, ਉਹਨੂੰ ਫੇਰ ਉਹ ਮੌਕਾ ਦਿੰਦਾ ਹੈ। ਜਦੋਂ ਸਾਰੇ ਉਹ ਮੌਕੇ ਮੁੱਕ ਜਾਣ ਉਦੋਂ ਉਸ ਕਰਮ ਦੀ ਸਜ਼ਾ ਨਿਯਤ ਕਰਦਾ, ਉਹ ਛੇਤੀ ਨਹੀਂ ਕਰਦਾ। ਸਾਡੇ ਵਾਂਗੂ ਭਈ ਅੱਜ ਹੋਵੇ ਤੇ ਕੱਲ ਨੂੰ ਛੇਤੀ ਨਾਲ ਉਹਨੂੰ ਸਜ਼ਾ ਦਿੱਤੀ ਜਾਵੇ। ਸਜ਼ਾ ਉਹਨੇ ਤਾਂ ਨਹੀਂ ਨਾ ਦਿੱਤੀ, ਮੈਂ ਹੁਣ ਕੰਡੇ ਬੀਜੇ ਤੇ ਆਖਾਂ ਵੀ ਇਹਨੂੰ ਮਿੱਠੇ ਫਲ ਲੱਗਣ, ਕਿੱਥੋਂ ਲਾਓਗੇ? ਕੁਦਰਤ ਦਾ ਇੱਕ ਨਿਯਮ ਹੈ, ਅਟਲ ਕਾਨੂੰਨ ਹੈ ਉਹਦਾ ਬਣਿਆ। ਸੂਰਜ ਨੇ ਗਰਮ ਰੋਸ਼ਨੀ ਦੇਣੀ, ਚੰਦਰਮਾ ਨੇ ਠੰਡੀ, ਸਮੁੰਦਰ ਨੇ ਸੁੱਕਣਾ ਨੀ, ਉਹਨੇ ਪਾਣੀ ਨਾਲ ਭਰੇ ਰਹਿਣਾ। ਹਵਾ ਦਾ ਕੰਮ ਹੈ ਵੀ ਬਗੈਰ ਵਿਤਕਰੇ ਤੋਂ ਉਹਨੇ ਹਰ ਕਿਸੇ ਦੇ ਅੰਦਰੋਂ ਬਾਹਰ ਉਲੰਘਣਾ। ਸਤਸੰਗਿਓ, ਮੀਂਹ ਦਾ ਕੰਮ ਹੈ ਬਗੈਰ ਵਿਤਕਰੇ ਤੋਂ ਧਰਤੀ ਦੇ ਜੀਵਾਂ ਵੱਲ ਆਉਣਾ। ਉਹਨਾਂ ਨਿਯਮਾਂ ਤੇ ਅਸੂਲਾਂ ਨੂੰ ਸਾਡੀ ਤੰਗ ਸੋਚਣੀ ਬਦਲ ਨਹੀਂ ਦੇ ਸਕਦੇ। ਸਾਧ ਸੰਗ, ਉਹ ਜੋ ਕੁਝ ਕਰਦਾ ਉਹ ਭਲਾ ਕਰਦਾ ਏ, ਸਾਡੇ ਕੋਲੋਂ ਅੱਜ ਭੁੱਲ ਨਹੀਂ ਕੋਈ ਤੇ ਪਹਿਲਾਂ ਜ਼ਰੂਰ ਕੋਈ ਹੋਵੇਗੀ, ਉਹਨੇ ਮੌਕੇ ਦਿੱਤੇ ਹੋਣਗੇ ਕਈ, ਅਸੀਂ ਸਾਰੇ ਗਵਾਲੇ ਅੱਜ ਉਹਦੀ ਸਜ਼ਾ ਭੁਗਤ ਰਹੇ ਹਾਂ। ਪਰ ਕਮਾਲ ਪਤਾ ਕੀ ਹੁੰਦੀ ਏ ਸਾਧ ਸੰਗ, ਵਿਚਾਰ ਚੱਲਦੀ ਕੁਝ ਖੋਰ ਸੀ ਨਾਲ, ਇਹ ਛਿੜਪੀ ਗੱਲ ਸਾਂਝੀ ਕਰਾਂ। ਬੰਦਾ ਮਨ ਤੋਂ 10-15-20 ਜਨਮਾਂ ਤੋਂ ਬਾਅਦ ਸਾਧ ਸੰਗਤ ਅੱਜ ਉਹਨੂੰ ਮੌਕਾ ਮਿਲਿਆ, ਅੱਜ ਉਹਨੂੰ ਉਹ ਸਜ਼ਾ ਭੁਗਤਣ ਦਾ ਸਮਾਂ ਆ ਗਿਆ। ਦੁਖੀ ਏ, ਖੁਆਰ ਖੋਰੇ, ਭਲਾ ਅੱਜ ਵੀ ਉਹਦੇ ਅੰਦਰੋਂ ਇਹ ਨਹੀਂ ਨਿਕਲਦਾ ਵੀ ਨਿਰੰਕਾਰ, ਅੱਜ ਤੋਂ ਬਾਅਦ ਮੈਂ ਤੇਰਾ ਬਚਨ ਮੰਨਦਾ ਵਾਂ, ਨਾਮ ਜਪਾਂਗਾ, ਮੇਰੇ ਪਿਛਲੇ ਵੀ ਪਾਪ ਖਤਮ ਕਰ ਤੇ ਹੁਣ ਮੇਰੇ ਤੇ ਮਿਹਰ ਕਰਕੇ ਅੱਗੋਂ ਬਖਸ਼। ਨਹੀਂ ਹੁਣ ਵੀ ਅਜੇ ਗਿਲੇ ਕਰ ਰਿਹਾ ਵੀ ਮੇਰੇ ਕੋਲੋਂ ਕਿਹੜਾ ਪਾਪ ਹੋ ਗਿਆ, ਮੈਂ ਅੱਗੋਂ ਮੈਨੂੰ ਰੱਬ ਸਜ਼ਾ ਦਿੰਦਾ, ਮੈਂ ਨਹੀਂ ਰੱਬ ਦਾ ਨਾਮ ਜਪਦਾ। ਸਭ ਤੋਂ ਵੱਡਾ ਮਾੜਾ ਕਰਮ ਹੈ ਇਹ, ਉਹਦਾ ਨਾਮ ਨਾ ਜਪਣਾ। ਇਹਦੇ ਤੋਂ ਬੁਰਾ ਹੋਰ ਕਰਮ ਕੀ ਹੋਏਗਾ? ਸਾਹਿਬ ਕਹਿੰਦੇ ਖਰ ਬਿਸਰੇ ਐ ਦੁੱਖ ਰੋਗ ਧਨੇਰੇ। ਭਾਈ ਵੀਰ ਸਿੰਘ ਜੀ ਨੇ ਤਨਿੱਕਾ ਜਿਹਾ ਫਰਮਾਨ ਦਿੱਤਾ, ਕਹਿਣ ਲੱਗੇ ਉਹਦੀਆਂ ਦਾਤਾਂ ਵੱਲ ਵੇਖੋ, ਜੋ ਨਹੀਂ ਮਿਲਿਆ ਉਹਦੇ ਗਿਲੇ ਨਹੀਂ, ਜੋ ਮਿਲਿਆ ਉਹਦਾ ਸ਼ੁਕਰ ਕਰੋ। ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਦੇਖੋ ਅੱਖਾਂ ਉੱਪਰ ਕਰੋ, ਉੱਪਰ ਤੋਂ ਪਾਪ ਸੀ ਉਹਦੇ ਸ਼ੁਕਰਾਂ ਵੱਲ ਜੁੜੋ। ਅੱਗੋਂ ਜਿਨ੍ਹਾਂ ਦੇ ਅੰਦਰ ਰੱਬ ਦੀ ਖੋਨ ਤੋਂ ਮੰਨਦੇ ਨੇ, ਜਿਨ੍ਹਾਂ ਨੂੰ ਪਿਆਰਿਓ ਸ਼ੁਕਰ ਕਰਨ ਦੀ ਆਦਤ ਨਹੀਂ, ਗਿਲੇ ਕਰਨ ਦੀ ਆਦਤ ਏ, ਉਹ ਕਹਿਣ ਲੱਗਾ ਅੱਖੀਆਂ ਜੇ ਘੁਮਿਆਰ ਮੈਂਡਾ, ਸਿਰ ਮੇਰੇ ਤੇ ਲਾਂਡਾ, ਸ਼ੋ ਅੱਲਾ ਦੀ ਨਜ਼ਰ ਸਦਾ ਮੈਂ ਉੱਪਰ ਵੱਲ ਰਖਾਂਦਾ, ਹੁਣ ਅੱਖਾਂ ਖਣ ਮੱਥੇ ਥੱਲੇ, ਰੁੱਖ ਇਹਨਾਂ ਦਾ ਖੇਠਾਂ, ਤਾਂਹੀ ਉਹ ਕਹਿਣ ਲੱਗੇ ਉਹਦਾ ਇਹ ਕਹਿਣ ਤੋਂ ਪਾਪ ਸੇ, ਕਹਿੰਦੇ ਤਾਂਹੀ ਉਹ ਤੱਕ ਮੇਰੀ ਕਹਿਣੀ ਵੇ, ਪੇਸ਼ ਨਾ ਕੋਈ ਜਾਵੇ। ਕਹਿੰਦੇ ਰੱਬ ਨੇ ਅੱਖਾਂ ਜੇ ਤੇ ਸਿਰ ਤੇ ਲਾਈਆਂ ਹੁੰਦੀਆਂ ਨਾ, ਫਿਰ ਤੇ ਮੈਂ ਉੱਤੇ ਵੇਂਦਾ, ਹੁਣ ਉਹਨੇ ਮੱਥੇ ਦੇ ਥੱਲੇ ਲਾਈਆਂ ਨੇ, ਮੈਂ ਤਾਂ ਨੀਵਾਂ ਵੇਖਦਾ। ਮਤਲਬ ਉਹਦੀ ਗਲਤੀ ਹੈ ਰੱਬ ਦੀ, ਉਹਨੇ ਮੈਨੂੰ ਪੁੱਠੇ ਪਾਸੇ ਤੋਰਿਆ, ਮੈਂ ਥੋੜੀ ਤੁਰਦਾ ਵਾ, ਮੈਂ ਤੇ ਸਿਆਣਾ ਬਿਆਣਾ ਬੰਦਾ ਵਾ। ਅਹੰਕਾਰ ਦੇ ਕੇ ਬੋਲ ਨੇ, ਅਣਜਾਣਤਾ ਦੇ ਬੋਲ ਨੇ, ਪਰ ਭਾਈ ਵੀਰ ਸਿੰਘ ਨੇ ਉਹਦੀ ਹੀ ਭਾਸ਼ਾ ਵਿੱਚ ਅੱਗੋਂ ਜਵਾਬ ਦਿੱਤਾ ਏ। ਅੱਖਾਂ ਦਾ ਪ੍ਰਮਾਣ ਭਈ ਉੱਪਰ ਲਾਂਦਾ ਤੇ ਉੱਪਰ ਵਹਿੰਦੇ, ਅੱਖਾਂ ਨੀਵੀਆਂ ਨੇ, ਇਹ ਫਿਰ ਨੀਵੀਆਂ ਗੱਲਾਂ ਨੂੰ ਤਾਂ ਪੀਣ ਤੱਕਦੀਆਂ ਨੇ। ਭਾਈ ਸਾਹਿਬ ਕਹਿਣ ਲੱਗੋ ਇਹ ਤਾਂ ਸੱਚ ਅਜਲ ਨੇ, ਅੱਖਾਂ ਸਿਰ ਤੇਰੇ ਨੇ ਲਾਈਆਂ, ਪਰ ਗਿੱਚੀ ਦੀਆਂ ਨਾੜਾਂ ਉਸਨੇ ਲਚਕਾਂ ਦੇ ਪਾਈਆਂ। ਉਸ ਵਾਹਿਗੁਰੂ ਨੇ ਚੰਗਾ ਹੀ ਕੀਤਾ ਹੈ, ਸਿਰ ਤੇ ਅੱਖਾਂ ਲਾਉਂਦਾ ਸੀ ਕਿਵੇਂ ਦੁਨੀਆਂ ਦੇ ਕੰਮ ਕਰਦੇ, ਸਿਰ ਨਿਵਾ ਕੇ ਤੁਰਨਾ ਕਿੰਨਾ ਔਖਾ ਏ। ਕਹਿੰਦੇ ਉਹਨੇ ਅੱਖਾਂ ਜ਼ਰੂਰ ਲਾਈਆਂ ਜਿੱਥੇ ਲਾਈਆਂ ਦਰੁਸਤ, ਪਰ ਆਹ ਜਿਹੜੀਆਂ ਗਿੱਚੀ ਦੀਆਂ ਨਾੜਾਂ ਨੇ ਨਾ, ਇਹਦੇ ਚ ਲਚਕਾਂ ਪਾ ਪਾ ਕੇ ਉਹਨੇ ਇਹ ਮਨੁੱਖ ਦੀ ਧੌਣ ਬਣਾਈ ਹੋਈ ਹੈ। ਬਣਾਉਣ ਤੋਂ ਬਾਅਦ ਦਿੱਤੀ ਖੁੱਲ, ਤੱਕੇ ਹੇਠਾਂ ਉੱਪਰ ਚੁਪੇਰੇ। ਕਹਿਣ ਲੱਗੇ ਉਹਨੇ ਖੁੱਲ ਦਿੱਤੀ, ਭਈ ਤੂੰ ਧੌਣ ਕਮਾ ਸਕਦਾ ਏ, ਕੋਈ ਤੈਨੂੰ ਮੁਸ਼ਕਲ ਨਹੀਂ ਆਏਗੀ ਧੌਣ ਕਮਾਉਂਦਿਆਂ। ਹੇਠਾਂ ਵੇਖ ਲੈ, ਉੱਪਰ ਵੇਖ ਲੈ, ਚੁਪੇਰੇ ਤੱਕ ਲੈ, ਸੱਜੇ ਖੱਬੇ ਧੌਣ ਕਮਾ ਕੇ ਪਿੱਛੇ ਵੇਖ ਲੈ। ਸਾਧ ਸੰਗਤ ਕਹਿਣ ਲੱਗੇ ਚਾਹੀਦਾ ਇਹ ਸੀ ਹੈ ਬੰਦੇ, ਤੂੰ ਰੱਬ ਕੋਲ ਅਰਦਾਸ ਕਰਦਾ ਕਿ ਮੇਰੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਚੰਗਾ ਕੀਤਾ ਈ ਅੱਖਾਂ ਇੱਥੇ ਲਾਈਆਂ ਨੀ, ਗਿੱਚੀ ਦੀਆਂ ਨਾੜਾਂ ਤੂੰ ਲਚਕਾਂ ਦੇ ਤੇ ਪਾਈਆਂ ਨੀ, ਹੁਣ ਤਾਂ ਇਹ ਕਹਿਣਾ ਸੀ ਹੁਣ ਜੇ ਲੋਹ ਉਤਾਹਾਂ ਲਾਵੇ, ਇਹ ਤੇਰੀਆਂ ਵਡਿਆਈਆਂ ਮੇਰੇ ਸਾਈਆਂ, ਮੇਰੇ ਅੰਦਰ ਦੀ ਜਿਹੜੀ ਸੋਚ ਏ, ਮੇਰੀ ਸੁਰਤੀ ਏ, ਇਹ ਜੇ ਤੂੰ ਉੱਚੇ ਨਾਮ ਨਾਲ ਜੋੜ ਲਵੇਂ ਤਾਂ ਤੇਰਾ ਸ਼ੁਕਰ ਗੁਜ਼ਾਰ ਹੋਵਾਂ। ਪਰ ਹੁੰਦਾ ਨਹੀਂ, ਅਸੀਂ ਨੀਵੇ ਪਾਸੇ ਵੱਲ ਤੱਕਦੇ ਹਾਂ। ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਉਹਨਾਂ ਨੂੰ ਸੱਚਮੁੱਚ ਇੱਕ ਨਜ਼ਰ ਆਇਆ। ਤੇ ਨਿੱਕੀ ਜਿਹੀ ਸਾਖੀ ਦੇ ਰੂਪ ਅੰਦਰ ਇੱਕ ਗੱਲ ਕਹਿਣ ਲੱਗਾ ਵਾ, ਸਾਚ ਸੰਗਤ ਕਿਉਂਕਿ ਗੁਰਮੁਖ ਦਾ ਗੂੜਾ ਗਿਆਨ ਇਹ ਸਾਨੂੰ ਤਾਂ ਔਖਾ ਲੱਗਦਾ, ਉਹਨਾਂ ਰਾਹਾਂ ਤੇ ਅਸੀਂ ਤੁਰੇ ਨਹੀਂ ਕੁੰਦੇ, ਜਿਹੜੇ ਤੁਰਦੇ ਨੇ ਉਹ ਆਨੰਦ ਮਾਣਦੇ ਨੇ, ਪਰ ਜੇ ਨਾ ਤੁਰੀਏ ਆਪਣੇ ਨਾਲ ਤਾਲਮੇਲ ਨਹੀਂ ਗੱਲ ਦਾ ਬੈਠਦਾ, ਅੰਦਰਲਾ ਪੱਛੜ ਜਾਂਦਾ, ਬੋਰ ਜਾ ਕੋਣ ਲੱਗ ਪੈਂਦਾ, ਕੋਰੇ ਕੀ ਕਹਾਣੀਆਂ ਜੀਆਂ ਪਈਆਂ ਜਾ ਰਹੀਆਂ ਨੇ। ਸਤਿਗੁਰੂ ਦਾ ਕੋਈ ਬਚਨ ਸਮਾਂ ਪਾਸ ਕਰਨ ਹੀ ਨਹੀਂ, ਸਮਾਂ ਬਰਬਾਦ ਤਾਂ ਕੀ ਪਾਸ ਕਰਨ ਹੀ ਨਹੀਂ, ਵਕਤ ਪਾਓ ਨੇ। ਮੇਰੇ ਸਾਹਿਬ ਦਾ ਇੱਕ ਇੱਕ ਬਚਨ ਨਿਰੰਕਾਰ ਦੇ ਘਰ ਦੀ ਸਹਿਤ ਤਰਾਣ ਦੀ ਸਮਰੱਥਾ ਰੱਖਦਾ ਜੇ। ਸਾਧ ਸੰਗਤ ਭਾਈ ਤਾਰੂ ਸਿੰਘ ਸ਼ਹੀਦ ਹੋਏ ਨੇ ਨਾ, ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਉਹਨਾਂ ਦੀ ਭੈਣ ਜਿਵੇਂ ਭਾਈ ਤਾਰੂ ਸਿੰਘ ਤੇ ਕਿਰਪਾ ਏ, ਭੈਣ ਤੇ ਵੀ ਰੱਬ ਨੇ ਕਿਰਪਾ ਕੀਤੀ। ਅੰਦਰੋਂ ਕੌਮੇ ਮੁੱਕਣ ਕਾਰਨ ਇੱਕ ਨਜ਼ਰ ਆਉਂਦਾ ਸੀ, ਜਾ ਰਹੇ ਸਨ ਉਦੋਂ ਹਾਲਾਤ ਖਰਾਬ ਸੀ, ਦੁਸ਼ਮਣ ਆ ਗਏ, ਮੁਗਲਾਂ ਦੇ ਸਿਪਾਹੀ ਐਵੇਂ ਖਰਲ ਖਰਲ ਕਰਦੇ ਫਿਰਦੇ ਤੀ ਭੈਣ ਦੀ ਇੱਜ਼ਤ ਨੂੰ ਖੱਤ ਪਾਉਣਾ, ਸਿੱਖ ਜਿੱਥੇ ਵੇਖਣਾ ਖਤਮ ਕਰ ਦੇਣਾ। ਜਦੋਂ ਭੈਣ ਇਕੱਲੇ ਸੀ ਘੋੜੇ ਤੇ ਸਵਾਰ ਪਏ, ਪਰ ਉਹ ਸਿਪਾਹੀ ਮੁਗਲਾਂ ਦੇ ਬਹੁਤ ਸਾਰੇ ਇਕੱਠੇ ਹੋ ਕੇ ਇਹਨੂੰ ਘੇਰਾ ਪਾ ਕੇ ਇਹਨਾਂ ਨੇ ਇਸ ਦੀ ਇੱਜ਼ਤ ਨੂੰ ਖਾਤ ਤੇ ਜਾਂ ਖਤਮ ਕਰਨਾ ਚਾਹਿਆ। ਭੈਣ ਇਕੱਲੇ ਸੀ ਪਰ ਇਹਦੇ ਅੰਦਰ ਉਹ ਬੈਠਾ ਸੀ ਜਿਹਦੇ ਨਾਲ ਉਹ ਹੋਵੇ, ਉਹ ਫਿਰ ਇਕੱਲਾ ਨਹੀਂ ਸਿੱਖ ਰਹਿੰਦਾ, ਉਹਦੀ ਤਾਕਤ ਕਰੋੜਾਂ ਨਾਲੋਂ ਵੱਧ ਜਾਂਦੀ। ਕਹਿ ਜਾਮ ਗੁਰੂ ਕੋਈ ਵੱਲ ਤਨੇ ਕਿਆ ਗਾਰਕ ਦੀ ਜੈ, ਜਾਮ ਗੁਰੂ ਕੋਈ ਵੱਲ ਲੱਖ ਬਾਕੇ ਕਿਆ ਕੀਜੇ। ਉਹ ਸੀ ਅੰਦਰ ਬੈਠਾ, ਇਹਨਾਂ ਨੂੰ ਕੇਵਲ ਇੱਕ ਔਰਤ ਨਜ਼ਰ ਆ ਰਹੀ ਸੀ, ਪਰ ਇਸ ਬੀਬਾ ਦੇ ਅੰਦਰ ਇੱਕ ਉਹ ਸਾਈ ਆਪ ਬੈਠਾ ਏ। ਇਹਨੇ ਟਾਕਰਾ ਕੀਤਾ, ਪੰਜ ਸੱਤ ਮਾਰ ਮੁਕਾਏ, ਬਾਕੀ ਦੌੜ ਗਏ, ਉਹ ਜ਼ਖਮੀ ਹੋ ਗਏ। ਉਹਨਾਂ ਚਿਰ ਤੋਂ ਵੀਰ ਵੀ ਪਿੱਛੋਂ ਆ ਰਲੇ, ਭੈਣ ਵੀ ਜ਼ਖਮੀ ਹੋਏ, ਧਰਤੀ ਤੇ ਲੇਟੀ ਪਈ ਹੈ, ਖੂਨ ਵਗ ਰਿਹਾ ਹੈ, ਕੋਲ ਉਹਦੇ ਕੁਝ ਦੁਸ਼ਮਣ ਮਰੇ ਨੇ ਤੇ ਕੁਝ ਸਹਿਤ ਰਹਿਕਾਂ। ਇਹਨਾਂ ਨੇ ਛੇਤੀ ਨਾਲ ਪਹਿਲਾਂ ਪਾਣੀ ਲਿਆਂਦਾ, ਉਹਦੇ ਲੋੜ ਦਵਾਈ ਨਾਲੋਂ ਪਾਣੀ ਦੀ ਪਹਿਲਾਂ ਹੁੰਦੀ। ਜਦੋਂ ਪਾਣੀ ਮੂੰਹ ਚ ਪਾਉਣ ਲੱਗੇ ਨਾ, ਧਾਨੇ ਸਿੱਖੀ ਗੁਰੂ ਕੇ ਪਿਆਰਿਓ, ਤੁਹਾਡੇ ਮੇਰੇ ਬਜ਼ੁਰਗਾਂ ਨੇ ਇਹ ਕੁਝ ਕਰਕੇ ਵਿਖਾਇਆ ਜੋ ਕੁਝ ਸਤਿਗੁਰੂ ਜੀ ਆਖਦੇ ਨੇ, ਸਤਿਗੁਰੂ ਜੀ ਨੇ ਆਪ ਉਹਨਾਂ ਤੋਂ ਕਰਵਾਇਆ। ਜੇ ਉਹਨਾਂ ਦੇ ਦਰਸ਼ਨ ਕਰੀਏ ਇਤਿਹਾਸ ਦੇ, ਜਦੋਂ ਨਾ ਭੈਣ ਦੇ ਮੂੰਹ ਚ ਪਾਣੀ ਪਾਉਣ ਲੱਗੇ ਤੇ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਏ, ਭੈਣ ਨੇ ਰੋਕ ਦਿੱਤਾ, ਕਹਿਣ ਲੱਗੇ ਵੀਰੋ ਮੈਨੂੰ ਲੋੜ ਏ ਪਾਣੀ ਦੀ, ਲੋੜ ਮੈਨੂੰ ਜ਼ਿੰਦਗੀ ਦੀ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਪਰ ਜ਼ਿੰਦਗੀ ਚਲੀ ਜਾਵੇ, ਪਾਣੀ ਜਿਹੜਾ ਨਾ ਮਿਲੇ, ਪਾਣੀ ਦੀ ਲੋੜ ਨਾਲੋਂ ਜ਼ਿੰਦਗੀ ਦੀ ਲੋੜ ਨਾਲੋਂ ਮੈਨੂੰ ਲੋੜ ਪਹਿਲਾਂ ਆਪਣੇ ਗੁਰੂ ਕੇ ਬਚਨ ਦੀ ਏ। ਭੈਣੇ ਕਹਿਣਾ ਕੀ ਚਾਹਨੀ ਏ, ਕਹਿਣ ਲੱਗੇ ਆ ਵੀਰ ਦੁਸ਼ਮਣਾਂ ਦੇ ਵਿੱਚੋਂ ਤੜਫ ਰਹੇ ਨੇ, ਸਹਿਤ ਰਹੇ ਨੇ, ਜੇ ਪਾਣੀ ਮਿਲ ਜਾਏ ਇਹਨਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ। ਭੈਣੇ ਦੁਸ਼ਮਣ ਨੇ ਵੀਰ ਨਹੀਂ ਹੋ, ਇਹ ਆਪਣੇ ਨੀ ਇਹ ਬਗਾਨੇ ਨੇ, ਜਿਨ੍ਹਾਂ ਨੇ ਤੇਰੀ ਇੱਜ਼ਤ ਨੂੰ ਖੱਤ ਪਾਉਣਾ ਚਾਹਿਆ, ਜਿਨ੍ਹਾਂ ਨੇ ਤੇਰੀ ਜ਼ਿੰਦਗੀ ਗਵਾਉਣੀ ਚਾਹੀ, ਇਹ ਉਹ ਲੋਕ ਤੜਫਦੇ ਤੇਰੇ ਸ਼ਸਤਰਾਂ ਨਾਲ, ਤੇਰੀ ਕਿਰਪਾ ਨਾਲ, ਪਹਿਲਾਂ ਤੂੰ ਟਾਕਰਾ ਕੀਤਾ ਏ, ਇਹਨਾਂ ਨੂੰ ਵਾਰ ਕਰਕੇ ਮੁਕਾਵਾਂਗੇ, ਨਾ ਕਿ ਪਾਣੀ ਪਿਲਾ ਕੇ ਜਿਉਂਦਾ ਕਰਾਂਗੇ। ਕਹਿਣ ਲੱਗੇ ਕੀ ਕਹਿ ਰਹੀ ਏ, ਆਖਣ ਲੱਗੀ ਸੱਚ ਕਹਿ ਰਹੀ ਆ ਵੀਰੋ, ਜੇ ਮੈਂ ਕੁੰਦੀ ਦੁਨੀਆਂ ਦੀ ਤਰ੍ਹਾਂ, ਫਿਰ ਇਹ ਸ਼ਬਦ ਨਾ ਨਿਕਲਦੇ, ਹੁਣ ਮੇਰੇ ਅੰਦਰ ਗੁਰੂ ਨਾਨਕ ਸਾਹਿਬ ਦਾ ਪਿਆਰ, ਹੁਣ ਕਹਿ ਮੈਨੂੰ ਕਲਗੀਆਂ ਵਾਲੇ ਨੇ ਦਿੱਤੀ ਉਹ ਅੱਖ, ਜਦੋਂ ਉਹ ਸਾਹਮਣੇ ਅੜ ਕੇ ਖਲੋਤੇ ਸਨ, ਉਦੋਂ ਦੁਸ਼ਮਣ ਦੇ ਰੂਪ ਅੰਦਰ ਹੁਕਮ ਸੀ ਟਾਕਰਾ ਕਰਨਾ, ਜਦੋਂ ਡਿੱਗ ਪਏ ਨੇ, ਹੁਣ ਕੋਈ ਸਾਹਮਣੇ ਖਲੋਤਾ ਨਹੀਂ ਵਾਰ ਕਰਨ ਵਾਲਾ। ਸਾਧ ਸੰਗਤ, ਇਹ ਭਾਈ ਤਾਰੂ ਸਿੰਘ ਦੀ ਭੈਣ ਦੀ ਇਹ ਵਿਚਾਰ ਸੀ, ਕਹਿਣ ਲੱਗੇ ਹੁਣ ਇਹ ਮੈਨੂੰ ਨਿਰੰਕਾਰ ਦੇ ਜੀਵ ਇੱਕੋ ਜੇ ਜਾਪਦੇ ਜਿਵੇਂ ਤੁਸੀਂ ਵੀਰ ਕੋ, ਇਵੇਂ ਇਹ ਵੀਰ ਨਜ਼ਰ ਆ ਰਹੇ ਕਨ, ਇਹਨਾਂ ਨੂੰ ਪਾਣੀ ਪਿਲਾਓ। ਉਹ ਸਿੱਖ ਕੀ ਖੋਇਆ ਜਿਹੜਾ ਕਿਸੇ ਦੂਸਰੇ ਤੜਫਦੇ ਨੂੰ ਵੇਖ ਕੇ ਇਹਦਾ ਅੰਦਰ ਦਇਆ ਨਾਲ ਨਾ ਭਰੇ। ਸਾਧ ਸੰਗ, ਦੂਸਰੇ ਨੂੰ ਤੜਫ ਕੇ ਵੇਖਦਾ ਆਪਣਾ ਅੰਦਰ ਦਇਆ ਨਾਲ ਭਰਨਾ, ਉੱਥੇ ਦੂਜਾ ਹੁੰਦਾ ਹੀ ਨਹੀਂ, ਓਨਾ ਹੀ ਦੁੱਖ ਲੱਗੇਗਾ ਜਿੰਨਾ ਇਹਦੇ ਆਪਣੇ ਆਪ ਨਾਲ ਕੋਈ ਘਟਨਾ ਵਾਪਰੀ ਹੋਵੇ। ਭਾਈ ਤਾਰੂ ਸਿੰਘ ਜੀ ਦੇ ਭੈਣ ਨੇ ਜਦੋਂ ਸ਼ਬਦ ਕਹੇ, ਉਹਨਾਂ ਨੂੰ ਸਿੰਘਾਂ ਨੇ ਪਾਣੀ ਪਿਲਾ ਚੇਤੀ ਨਾਲ ਇਧਰ ਪਿਲਾਇਆ, ਉਹਨਾਂ ਦੁਸ਼ਮਣਾਂ ਦੇ ਸਾਹ ਆਏ, ਉਹਨਾਂ ਨੇ ਇੱਕੋ ਗੱਲ ਕਹੀ, ਰੋ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਕਹਿਣ ਲੱਗੇ, ਭੈਣੇ ਅੱਜ ਤੱਕ ਤੁਹਾਨੂੰ ਦੁਸ਼ਮਣ ਸਮਝ ਕੇ ਖਤਮ ਕਰਨ ਦਾ ਯਤਨ ਕਰਦੇ ਰਹੇ, ਅੱਜ ਏਡਾ ਵੱਡਾ ਬਚਨ ਕਿਹਾ ਈ, ਜਾ ਭੈਣੇ ਸਾਡੇ ਅੰਦਰੋਂ ਦੁਸ਼ਮਣੀ ਵੀ ਮੁੱਕੇ, ਮੁਗਲਾਂ ਨੂੰ ਵੀ ਛੱਡਿਆ, ਅੱਜ ਤੇਰੇ ਇੱਕ ਬੋਲ ਨੇ ਮਜਬੂਰ ਕੀਤਾ ਏ, ਜਿਹੜੇ ਗੁਰੂ ਦੇ ਚਰਨਾਂ ਵਿੱਚ ਤੂੰ ਜੁੜੀਏ ਉਸ ਗੁਰੂ ਦੀ ਸਿੱਖੀ ਧਾਰਨ ਕਰਕੇ ਜ਼ਿੰਦਗੀ ਬਤੀਤ ਕਰਾਂਗੇ। ਸਤਸੰਗ ਉਹ ਸਤਿਗੁਰੂ ਦੀ ਸਿੱਖੀ ਵਿੱਚ ਆਉਂਦੇ। ਕਦੇ ਸੋਚਿਆ ਕਰੋ, ਅੱਜ ਸਾਰੇ ਸੁੱਖ ਨੇ, ਤਾਂ ਵੀ ਕਿਸੇ ਸਿੱਖ ਨੂੰ ਅੰਮ੍ਰਿਤ ਛਕਾਉਣਾ ਹੋਵੇ ਤੇ ਪਿਆਰਿਓ ਬਹੁਤ ਔਖਾ ਲੱਗਦਾ ਏ, ਨਹੀਂ ਬਣਦਾ, ਮਨ ਮੰਨਦਾ ਹੀ ਨਹੀਂ। ਪਰ ਜਿਸ ਟਾਈਮ ਸਿੱਖ ਬਣਨਾ ਮੌਤ ਨੂੰ ਕਰ ਸਕਣਾ ਸੀ, ਉਦੋਂ ਵੀ ਹਿੰਦੂ ਮੁਸਲਮਾਨ ਤਰਲੇ ਕਰਕੇ ਸਿੱਖੀ ਚ ਆਉਣਾ, ਉਦੋਂ ਕੀ ਕਹਾਣੀ ਸੀ? ਸਿੱਖ ਦਾ ਆਚਰਣ, ਸਿੱਖ ਦਾ ਕਰੈਕਟਰ, ਉਹਦੇ ਅੰਦਰ ਗੁਰੂ ਕੇ ਬਖਸ਼ੇ ਗੁਣ, ਜਿਨ੍ਹਾਂ ਨੂੰ ਵੇਖ ਕੇ ਦੁਸ਼ਮਣਾਂ ਨੂੰ ਨਾ ਧਰਮ ਦਾ ਖਿਆਲ ਨਾ ਦੁਸ਼ਮਣੀ ਦਾ ਖਿਆਲ, ਉਹ ਸਮਝਦੇ ਸਨ ਕਿ ਜਿਉਂਦਿਆਂ ਜੀ ਕੋਈ ਕਿਰਪਾ ਲੈਣੀ ਏ ਤੇ ਕੇਵਲ ਇੱਕੋ ਸਿੱਖ ਬਣ ਕੇ ਜੀਵਨ ਸਫਲ ਹੈ, ਕੋਈ ਹੋਰ ਤਰੀਕਾ ਨਹੀਂ ਹੈ ਗੁਰੂ ਸਵਾਰਿਓ। ਪਰ ਉਹ ਕੌਮੇ ਜਦੋਂ ਮਰੇ ਉਦੋਂ ਇਹ ਕਹਾਣੀ ਬਣਦੀ। ਸਾਹਿਬ ਜੀ ਨੇ ਇਸੇ ਕਿਰਪਾ ਕੀਤੀ, ਅੱਜ ਆਖਦੇ ਭਾਈ ਇੱਕੋ ਇਹ ਕਹੇ ਸਭ ਕੋਈ ਖੋਮੈ ਗਰਵ ਵਿਆਪੈ, ਦੁਨੀਆਂ ਗਰਵ ਅਹੰਕਾਰ ਵਿੱਚ ਹੈ, ਖਚਿਤ ਕੋਈ ਅੰਤਰ ਬਾਹਰ ਏਕ ਪਛਾਣ ਹੈ। ਜਿੰਨਾ ਚਿਰ ਅੰਦਰੋਂ ਤੇ ਬਾਹਰੋਂ ਇੱਕ ਦੀ ਪਹਿਚਾਣ ਨਹੀਂ ਕਰਦੇ, ਉਹਨਾਂ ਚਿਰ ਨਹੀਂ ਇਉਂ ਕਰ ਮਹਿਲ ਸੰਜਾਪੇ। ਵਾਹਿਗੁਰੂ ਦੇ ਘਰ ਦੀ ਪਹਿਚਾਣ, ਉਹਦੇ ਨਾਲ ਜੁੜਨਾ, ਉਹਦੇ ਮਹਿਲ ਦੀ ਪਹਿਚਾਣ ਹੋਏਗੀ ਉਦੋਂ ਜਦੋਂ ਕੌਮੇ ਮਰੇਗੀ, ਅੰਦਰੋਂ ਵੀ ਇੱਕ ਨਜ਼ਰ ਆਏ ਤੇ ਬਾਹਰੋਂ ਵੀ ਇੱਕ ਨਜ਼ਰ ਆਏ। ਤੇ ਮੇਰਾ ਬੰਦਾ ਕਹਿੰਦਾ ਜੀ ਅੰਦਰੋਂ ਤੈਕ ਨਾਲ ਜੁੜਿਆ, ਬਾਹਰੋਂ ਇਹ ਲੋਕ ਏਦਾਂ ਹੀ ਨੇ। ਜਦੋਂ ਇਹ ਬਾਹਰਲੇ ਨੂੰ ਏਦਾਂ ਹੀ ਕਹਿ ਕੇ ਨਫ਼ਰਤ ਕਰਦਾ, ਅਜੇ ਇਹਨੂੰ ਅੰਦਰੋਂ ਇੱਕ ਨਜ਼ਰ ਨਹੀਂ ਆਇਆ। ਜਦੋਂ ਉਹ ਆਇਆ ਇਹਦੇ ਕੋਲ ਦੋ ਥੋੜਾ ਅੱਖਾਂ ਖੋਣਗੀਆਂ, ਸਾਧ ਸੰਗਤ ਇੱਕੋ ਤਰ੍ਹਾਂ ਹੀ ਉਹ ਵੇਖਦੀਆਂ ਨੇ। ਸਾਹਿਬ ਫਿਰ ਖੋਣਾ ਸਾਨੂੰ ਨੇੜੇ ਕਰਦੇ, ਕਹਿੰਦੇ ਚਲੋ ਇਹ ਕੰਮ ਤੁਹਾਡੇ ਤੋਂ ਇਕਦਮ ਨਹੀਂ ਖੋਣਾ, ਇੱਕ ਹੋਰ ਕਰਿਆ ਜੇ। ਪ੍ਰਭ ਨੇੜੇ ਹਰ ਦੂਰ ਨਾ ਜਾਣੂ, ਇੱਕੋ ਸ੍ਰਿਸ਼ਟ ਸੁਭਾਈ, ਇੱਕ ਅੰਕਾਰ ਅਵਰਨੀ ਦੂਜਾ ਨਾਨਕ ਏਕ ਸਮਾਈ। ਦੇਖੋ ਕਿੱਡਾ ਸੌਖਾ ਉਹ ਕੀਤਾ ਨੇ। ਕਹਿੰਦੇ ਸਾਨੂੰ ਪਤਾ ਕੌਮੇ ਤੁਹਾਡੇ ਤੋਂ ਇਸ ਤਰ੍ਹਾਂ ਮਰਨੀ ਨਹੀਂ, ਇਹ ਕੰਮ ਕਰੋ ਕਿ ਵਾਹਿਗੁਰੂ ਜੋ ਨੇੜੇ ਹੈ ਉਹਨੂੰ ਆਪਣੇ ਤੋਂ ਕਦੇ ਦੂਰ ਨਾ ਸਮਝੋ। ਉਹ ਜਿਹੜਾ ਵਾਹਿਗੁਰੂ ਨਾ ਸਾਰੀ ਸ੍ਰਿਸ਼ਟੀ ਦੇ ਅੰਦਰ ਬੈਠਾ ਹੈ, ਇਹਦਾ ਕੀ ਅਰਥ ਹੈ? ਅਸੀਂ ਜਦੋਂ ਵੀ ਕੋਈ ਮਾੜਾ ਕੰਮ ਕਰਦੇ ਹਾਂ ਉਦੋਂ ਸਾਡਾ ਅੰਦਰ ਕਹਿੰਦਾ ਰੱਬ ਕਿਧਰੇ ਦੂਰ ਏ, ਅਹੰਕਾਰ ਦੇ ਬੋਲ ਬੋਲਦੇ ਹਾਂ ਸਾਡਾ ਅੰਦਰ ਕਹਿੰਦਾ ਏ ਰੱਬ ਤਾਂ ਕਿਧਰੇ ਦੂਰ ਹੋਏ ਤਾਂ ਮਾਫ਼ੀ ਮੰਗ ਲਾਂਗੇ, ਤਾਂ ਅਹੰਕਾਰ ਦੇ ਬੋਲ ਨਿਕਲਦੇ ਨੇ। ਸਾਹਿਬ ਕਹਿੰਦੇ ਜਿਸ ਦਿਨ ਉਹਨੂੰ ਨੇੜੇ ਸਮਝ ਲਾਂਗੇ ਨਾ ਵੀ ਸਾਨੂੰ ਦਿਸਦਾ ਨਹੀਂ ਪਰ ਉਹ ਮੇਰੇ ਅੰਦਰ ਵੀ ਵੇਖ ਰਿਹਾ, ਬਾਹਰੋਂ ਵੀ ਕੋਲ ਹੈ, ਕਹਿਣ ਲੱਗੇ ਉਸ ਦਿਨ ਤੁਹਾਡੇ ਤੋਂ ਪਾਪ ਹੋਣਾ ਹੀ ਨਹੀਂ, ਅੰਦਰ ਉਹਨੇ ਖੋਣ ਹੀ ਨਹੀਂ ਦੇਣਾ ਸਾਧ ਸੰਗ। ਪਰ ਉਹਨੂੰ ਨੇੜੇ ਸਮਝੀਏ ਤਾਂ ਸਾਹਿਬ ਆਖਦੇ ਨੇ ਨਾ, ਕਹਿੰਦੇ ਸਾਜਨੜਾ ਮੇਰਾ ਸਾਜਨੜਾ, ਮੇਰਾ ਵਾਹਿਗੁਰੂ ਮੇਰਾ ਪਿਆਰਾ ਨਿਕਟ ਖਲੋਏੜਾ ਮੇਰਾ ਸਾਜਨੜਾ, ਉਹ ਕੋਲ ਖਲੋਤਾ ਏ ਜਾਨੀਅੜਾ ਖਰ ਜਾਨੀਅੜਾ, ਨੈਣ ਅਲੋਏੜਾ ਖਰ ਜਾਨੀਅੜਾ, ਉਹ ਦਿਨਾਂ ਦੀ ਦਿਲਾਂ ਦੀ ਜਾਣਨ ਵਾਲਾ ਪਿਆਰਾ, ਉਹ ਭਾਈ ਮੇਰੇ ਕੋਲ ਮੈਂ ਅੱਖਾਂ ਨਾਲ ਵੇਖ ਰਿਹਾ ਵਾ, ਆਖਿਆ ਨੈਣ ਅਲੋਇਆ ਘੱਟ ਘੱਟ ਸੋਇਆ ਅੰਮ੍ਰਿਤ ਪ੍ਰੇ ਗੂੜਾ, ਜਿਹਨੂੰ ਦਿਸਦਾ ਉਹ ਕਹਿੰਦਾ ਮੇਰੇ ਨਾਲ ਜੇ ਬੜਾ ਪਿਆਰਾ ਜੇ, ਪਰ ਨਾਲ ਖੁਵੰਦਾ ਲੈ ਨਾ ਸਕੰਦਾ ਸੌ ਨ ਜਾਣੇ ਮੂੜਾ। ਭਾਈ ਇਹ ਮੂਰਖ ਮਨ ਸਾਡਾ ਨੀ ਉਹਨੂੰ ਨਾਲ ਵੇਖਦਾ, ਕਿਉਂ ਨੀ ਵੇਖਦਾ? ਮਾਇਆ ਮਦ ਮਾਤਾ। ਜਿਹੜਾ ਅਗਲਾ ਬੰਦ ਇੱਥੇ ਵੀ ਏ ਕਹਿੰਦੇ ਇਸ ਕਰਤੇ ਕੋ ਕਿਉਂ ਗਏ ਰਾਖੋ, ਅਪਰਿਓ ਤੁਲਿਓ ਨਾ ਜਾਈ, ਉਸ ਵਾਹਿਗੁਰੂ ਨੂੰ ਕਿਵੇਂ ਪਕੜੀਏ? ਅਪਰਿਓ ਫੜਿਆ ਨੀ ਜਾ ਸਕਦਾ, ਤੋਲਿਆ ਨੀ ਜਾ ਸਕਦਾ, ਕਿਉਂ ਭਲਾ ਅਸੀਂ ਉਹਨੂੰ ਫੜ ਤੇ ਤੋਲ ਨਹੀਂ ਸਕਦੇ? ਕਿਉਂਕਿ माया के दीवाने प्राणी झूठ गौरी पाई माया विच मस्ते तू दीवाना है झूठी ठग बूटी ने अंदरू ठगया कोया है लब लोभ अमोताज बिगोते इबता फिर पछताई लालच वेचा चस्किया वेचा मोथाजी सानू प्यारे इस माया दी ते विकारां दी बस इधर उधर करके बार बार इन्हां दे कर्म लालच होमे वस हो के पछताने आ सब कहिंदे एक सरीर वे तां गत मित पावे आवन जान रहाई एक दा सिमरन करांगे एक अंकार जुड़ांगे दूजा कोई कह नहीं सात संगत ताऊ दी गति मिति पावांगे उच्चे साहब कहिंदे उह नाल तक है उह पता है क्यों नहीं नजर आ रहा क्योंकि माता मद माता होची बाता मिलन न जाई परम तड़ा अंदरो परम नल जुड़े हां पटके कोए हां सात संगत होचियां गलां दुनिया दी करदे हां गंभीर वाहिगुरु दे बात नहीं अंदर मानदा कहन लगे कहो नानक गुरबिन नहीं सूझे खर साजन सब कह निकट खड़ा पाई गुरु तो बगैर नहीं जो परम दा पर्दा टूटना गुरु के सिमरन तो बगैर को नेड़े नजर नहीं आना हां साहब कहंदे कौन गुरु दा बचन मान के उन नेड़े समझ के तुरो एक दिन गुरु सच्ची मुची प्रताप दिखा देगा ते तुसी कहोगे पहले ही दिखा दे बाद चो जो उन्हें दिखाना है मैं पहले दिन गुरु घर आया दिखा दिन साड़ी कहानी मुक जाए एवं असी दिन रात मेहनत करांगे साडे तो बुरे कर्म कौन ही ना वो पहले ही दिखा देवे एक कहानी मुक जाए वो ते दिखा देगा पर प्यारे असी देखण दी समर्था नहीं रखांगे कहिंदे ने मूसा ने ए जिद कर ली सी ना पर तक दीदार दे रब दी आवाज आउंदी सी ना जिद कर तू हुक्म नु मन असी तेरे नाल हां तू बगैर वेखे तो ही अपना भला करवा ते दुनिया दा कार नहीं कहिंदा कुणे देखना है जदो चलकारा पिया ते जेड़े पहाड़ ते बैठा सी ओ ही सड़ के सुआब हो गया एडी वड्डी शक्ति नु इकदम प्यारो जदो कोई तकेगा उनु बर्दाश्त कर लांगे साड़ी ते नहीं समर्था नहीं सानू आस होवे कि 10 डॉलर मिलणगे कोई मिलियन दी साड़ी लाटरी निकल आवे हो सकदा है खाट फेर हो जावे पिखे इन्नी वड्डी 2-3 निकल आवे और मुश्किल है बंदा बैलेंस गवा बैठदा है अपना पागल हो जांदा है सृष्टि दा मालिक ने आउणा होवे ओ तां आउण नूं तैयार कहे पर उहदे आउण लई सतगुरु ए आप कृपा करके थां बणाउंदे ने तां ही साहिब कहिंदे तूं तुर सहजे सहजे सिरा ते सहजे तुरन तो पाव कहे सबर नाल तुर फिर वेखी एक दिन ओ आएगा दृष्टि आएगा नाल जिवें ओ कहे हुण तू कल्पना कर पे गुरु दा हुक्म है कल नूं सतगुरु ओ प्रताप जदों दिखाएगा ना जिवें भगत कबीर साहिब ने कहा फिर असीं वी कहांगे ओ वचन करदे ने ओ उहनां दे जदों पवित्र श्लोकां दा पाठ करो पंक्तियां ते 2-2 ही कुंदियां ने पर उन्हां दी मगर राग बड़े वड्डे वड्डे कान ओ कहिंदे कबीर जा को खोजते जिनू लभदे साना भी खोरे किथे होएगा कहिंदे सोई पायो ठौर ओ कोल लभ पिया हरियाणे दी बोली ठौर नेड़े एक ठौर हुंदा किरदे विच सात संगत हजूर कहिंदे सोई पायो ठौर सोई फिर कह तू पया जा को कहता और तू आप ही कोई जिन होर कहिंदा सै पर कदो जदो कोई सतगुरु दे आके लग्या उन्हें साहिबां दे बचना नु मन्या जदो कोई मनदा है एक दिन ओदे सामने प्रताखी को हो जांदा है सतगुरु कृपा करन मेरा करन बख्शिश करन असी दखनी ओंकार दे राई एक एक बचन नु वेखांगे किवें सतगुरु सानू आप पढ़ा रखन पढ़ाई वाहिगुरु दे घर नाल जुड़न दी उनु तकन दी ते साडे रोग दसणगे साडियां गलतियां भी दसणगे दूर ਕਰਨ ਦੀਆਂ ਜੁਗਤੀਆਂ ਵੀ ਮਿਹਰ ਵੀ ਕਰਨਗੇ ਸਤਿਗੁਰੂ ਸਾਡੇ ਉੱਪਰ। ਅਸੀਂ ਲਗਾਤਾਰ ਇਸ ਪਵਿੱਤਰ ਬਾਣੀ ਦੇ ਵਿਚਾਰ ਨਾਲ ਆਪਣੇ ਆਪ ਨੂੰ ਜੋੜ ਕੇ ਰੱਖੀਏ। ਅੱਜ ਇੰਨੇ ਬਚਨ ਪ੍ਰਵਾਨ ਕਰਨੇ ਸਾਧ ਸੰਗਤ ਮੇਰੇ ਕੋਲੋਂ ਸਾਹਿਬ ਦੀ ਬਾਣੀ ਵਿਆਖਿਆ ਕਰਦਿਆਂ ਅਨੇਕ ਪ੍ਰਕਾਰ ਦੀਆਂ ਫੁੱਲਾਂ ਕੁਣੀਆਂ ਕਹੋਂਗੀਆਂ। ਆਪ ਜੀ ਨੇ ਖਿਮਾ ਕਰ ਦੇਣੀ, ਅਰਦਾਸ ਕਰਨੀ ਸਤਿਗੁਰੂ ਮੈਨੂੰ ਤੇ ਤੁਹਾਨੂੰ ਸਭਨਾਂ ਨੂੰ ਆਪਣੇ ਦਰ ਘਰ ਦੀ ਸੋਝੀ ਨਾ ਬਾਣੀ ਨਾਲ ਜੋੜ ਕੇ ਰੱਖਣ ਜੀਓ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।